ਉਸ ਸਮੇਂ ਦੀ ਸਮਾਜਿਕ ਦਸ਼ਾ। ਸੰਸਾਰ ਵਿੱਚ ਮਨੁੱਖ ਆਪਣੇ ਆਚਾਰ, ਵਿਵਹਾਰ ਅਤੇ ਕਿਰਦਾਰ ਤੋਂ ਹੀ ਚੰਗਾ ਜਾਂ ਮੰਦਾ ਜਾਣਿਆ ਜਾਂਦਾ ਹੈ। ਉਸ ਦੇ ਆਚਾਰ, ਵਿਵਹਾਰ ਅਤੇ ਕਿਰਦਾਰ ਤੋਂ ਉਸ ਦੇ ਧਰਮ ਦੀ ਮਹਾਨਤਾ ਦਾ ਪਤਾ ਚੱਲਦਾ ਹੈ। ਪਰ ਕਈ ਵਾਰ ਮਨੁੱਖ ਆਪਣੀ ਖੁਦਗਰਜ਼ੀ ਅਧੀਨ ਜਾਂ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਆਪਣੇ ਸਵੈਮਾਨ ਨੂੰ ਕੁਚਲ ਕੇ ਅਤੇ ਆਪਣੀ ਅਣਖ ਨੂੰ ਮਾਰ ਕੇ ਅਜਿਹੇ ਕੰਮ ਕਰ ਬੈਠਦਾ ਹੈ ਜਿਸ ਨਾਲ ਸਦਾ ਵਾਸਤੇ ਆਪਣੇ ਧਰਮ ਨੂੰ ਵੀ ਕਲੰਕਿਤ ਕਰ ਦਿੰਦਾ ਹੈ। ਮਰੀ ਹੋਈ ਜ਼ਮੀਰ ਕਾਰਨ ਉਸ ਨੂੰ ਆਪਣੇ ਸੁਹਿਰਦਾਂ ਪ੍ਰਤੀ ਵੀ ਸ਼ੱਕ ਬਣ ਜਾਂਦਾ ਹੈ ਅਤੇ ਉਹ ਦੇਸ਼, ਧਰਮ ਅਤੇ ਪ੍ਰਜਾ ਦੀ ਸੁਹਿਰਦਤਾ ਨਾਲ ਵੀ ਅੱਤ ਦੀ ਗਦਾਰੀ ਕਰਨ ਤੋਂ ਗੁਰੇਜ਼ ਨਹੀਂ ਕਰਦਾ, ਕਿਉਂਕਿ ਉਸਦਾ ਮਨੋਬਲ ਸਾਹਸਹੀਨ ਹੋ ਚੁੱਕਾ ਹੁੰਦਾ ਹੈ। ਅਜਿਹੀ ਖੁਦਗਰਜ਼ੀ ਦੀ ਅਧੀਨ ਦਬੇਲ ਹੋਈ ਸੁਰਤ ਕੇਵਲ ਆਪੇ ਦੇ ਦੁਆਲੇ ਹੀ ਘੁੰਮਦੀ ਹੈ। ਅਜਿਹੀ ਖੁਦਗਰਜ਼ੀ ਅਧੀਨ ਦਬੇਲ ਹੋਈ ਸੁਰਤ ਕੇਵਲ ਆਪੇ ਦੇ ਨਿੱਜ ਦੇ ਦੁਆਲੇ ਹੀ ਘੁੰਮਦੀ ਹੈ। ਅਜਿਹੀ ਹੀ ਜ਼ਮੀਰ ਦੇ ਮਾਲਕ ਬਣ ਚੁੱਕੇ ਸਨ ਹਿੰਦੂ ਪਹਾੜੀ ਰਾਜੇ, ਜੋ ਪਰਜਾ ਪ੍ਰਤੀ ਮੁਗਲਾਂ ਦੀ ਗੁਲਾਮੀ ਕਾਰਨ ਆਪਣੇ ਫਰਜ਼ ਨੂੰ ਉੱਕਾ ਹੀ ਭੁੱਲ ਚੁੱਕੇ ਸਨ। ਪਹਾੜੀ ਰਾਜੇ ਆਪਣੀ ਪਰਜਾ ਉੱਪਰ ਅੱਤ ਦੇ ਜ਼ੁਲਮ ਹੁੰਦੇ ਨਿੱਤ ਵੇਖਦੇ, ਪਰ ਉਨ੍ਹਾਂ ਜ਼ੁਲਮਾਂ ਨੂੰ ਰੋਕਣ ਲਈ ਉਨ੍ਹਾਂ ਯਤਨ ਤਾਂ ਕੀ ਕਰਨਾ ਸੀ, ਸਗੋਂ ਮੂਕ ਦਰਸ਼ਕ ਬਣ ਕੇ ਉਸ ਨੂੰ ਵੇਖ ਕੇ ਦਿਨ ਕੱਟੀ ਹੀ ਨਾ ਕਰਦੇ, ਸਗੋਂ ਜ਼ਾਲਮਾਂ ਦਾ ਸਾਥ ਦੇ ਕੇ ਆਪਣੇ ਹੀ ਭਰਾਵਾਂ ਤੇ ਆਪਣੀ ਹੀ ਪਰਜਾ ਤੇ ਅਤਿਆਚਾਰ ਵੀ ਕਰਦੇ। ਹਰ ਆਏ ਰੋਜ਼ ਹਿੰਦੂਆਂ ਦੇ ਸ਼ਿਵ ਦੁਆਲੇ ਢਾਏ ਜਾਂਦੇ, ਹਿੰਦੂਆਂ ਦੀਆਂ ਪੂਜਨੀਕ ਮੂਰਤੀਆਂ ਨੂੰ ਤੋੜ ਭੰਨ ਕੇ ਰੋੜੀ ਬਣਾ ਕੇ ਮਿੱਟੀ ਕਰ ਦਿੱਤਾ ਜਾਂਦਾ। ਹਿੰਦੂ ਇਸਤਰੀਆਂ ਦੀ ਪੱਤ ਚਿੱਟੇ ਦਿਨ ਸ਼ਰੇਆਮ ਲੁੱਟੀ ਜਾਂਦੀ, ਪਰ ਕਿਸੇ ਦੇ ਕੰਨ ਤੇ ਜੂ ਨਾ ਸਰਕਦੀ। ਇੱਕ ਦੇ ਘਰ ਜ਼ੁਲਮ ਹੁੰਦਾ ਤਾਂ ਦੂਸਰਾ ਤਮਾਸ਼ਬੀਨ ਬਣ ਕੇ ਉਸ ਦੀ ਹੋ ਰਹੀ ਅਧੋਗਤੀ ਨੂੰ ਵੇਖ ਕੇ ਖੁਸ਼ ਹੁੰਦਾ। ਜਦੋਂ ਪਹਿਲੇ ਉੱਪਰ ਜ਼ੁਲਮ ਹੁੰਦਾ ਤਾਂ ਦੂਸਰਾ ਹਾਹ ਦਾ ਨਾਰਾ ਮਾਰਨ ਦੀ ਬਜਾਏ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਹੋ ਰਹੀ ਬੇਪਤੀ ਨੂੰ ਗਨੀਮਤ ਸਮਝਦਾ ਕਿ ਅਜਿਹਾ ਮੇਰੇ ਨਾਲ ਵੀ ਵਾਪਰਿਆ ਸੀ, ਚੰਗਾ ਹੋਇਆ ਅਜਿਹੀ ਗਨੀਮਤ ਇਹਦੇ ਨਾਲ ਵੀ ਵਾਪਰੀ ਹੈ। ਉਧਰ ਮੁਗਲ ਸਾਮਰਾਜ ਦੇ ਜਰਵਾਣੇ ਹਾਕਮ ਅੱਖਾਂ ਤੇ ਤੋਸਬ ਦੀ ਕਾਲੀ ਪੱਟੀ ਬੰਨ ਕੇ ਹਿੰਦੂਆਂ ਨੂੰ ਮਾਰਨਾ, ਲੁੱਟਣਾ, ਸ਼ਿਵ ਦੁਆਲੇ ਢਾਉਣਾ, ਮੂਰਤੀਆਂ ਨੂੰ ਪੈਰਾਂ ਹੇਠ ਰੌਂਦਣਾ ਤੇ ਹਿੰਦੂਆਂ ਨੂੰ ਕਾਫਰ ਕਹਿ ਕੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਲੁੱਟਣਾ ਆਪਣੇ ਧਰਮ ਦਾ ਸਵਾਬ ਕਰਮ ਜਾਣ ਕੇ ਕਰਦੇ, ਭਾਵ ਪੁੰਨ ਕਰਮ ਜਾਣ ਕੇ ਕਰਦੇ। ਮੁਸਲਮਾਨਾਂ ਨੇ ਇੱਕ ਧਾਰਨਾ ਬਣਾ ਰੱਖੀ ਹੋਈ ਸੀ ਕਿ ਜਿੰਨੇ ਕਾਫਰਾਂ ਨੂੰ ਤੁਸੀਂ ਮੁਸਲਮਾਨ ਬਣਾਓਗੇ ਅਤੇ ਆਪਣੇ ਧਰਮ ਵਿੱਚ ਜਿੰਨਾ ਵਾਧਾ ਕਰੋਗੇ ਤੁਹਾਡੇ ਪੈਗੰਬਰ ਦੀ ਤੁਹਾਡੇ ਉੱਪਰ ਓਨੀ ਹੀ ਵਧੀਕ ਖੁਸ਼ੀ ਹੋਵੇਗੀ। ਜੋ ਕਾਫਰ ਕਲਮਾ ਨਾ ਪੜਨ ਉਹਨਾਂ ਉੱਪਰ ਜਿੰਨਾ ਵੀ ਤੁਸੀਂ ਜ਼ੋਰ ਜ਼ੁਲਮ ਕਰੋ, ਉਹਨਾਂ ਨੂੰ ਮਾਰ ਮੁਕਾਵੋ, ਓਨੇ ਹੀ ਤੁਹਾਡੇ ਪਾਪ ਧੋਤੇ ਜਾਣਗੇ ਤੇ ਪੈਗੰਬਰ ਦੀ ਨਿਗਾਹ ਵਿੱਚ ਤੁਸੀਂ ਪਾਕ ਪਵਿੱਤਰ ਸਮਝੇ ਜਾਵੋਗੇ। ਛੋਟੇ ਛੋਟੇ ਰਜਵਾੜਿਆਂ ਨੇ ਤਾਂ ਕਹਿਰ ਦੀ ਅੱਤ ਹੀ ਚੁੱਕੀ ਹੋਈ ਸੀ। ਬਸੀ ਦੇ ਪਠਾਨ ਜਾਵਰ ਖਾਨ ਵਰਗਿਆਂ ਨੇ ਤਾਂ ਆਪਣੇ ਅਧੀਨ ਆਉਂਦੀ ਹਿੰਦੂ ਪਰਜਾ ਨੂੰ ਹੁਕਮ ਦੇ ਰੱਖਿਆ ਹੋਇਆ ਸੀ ਕਿ ਕੋਈ ਵੀ ਹਿੰਦੂ ਆਪਣੀ ਨਵ ਵਿਆਹੀ ਔਰਤ ਨੂੰ ਸਿੱਧਾ ਆਪਣੇ ਘਰ ਨਹੀਂ ਲਿਜਾ ਸਕਦਾ। ਸੋਚਣ ਵਾਲੀ ਗੱਲ ਹੈ, ਪਰਜਾ ਵਾਸਤੇ ਇਸ ਤੋਂ ਪਰੇ ਜਲੀਲ ਹੋਣ ਦੀ ਹੋਰ ਕੀ ਹੱਦ ਹੋ ਸਕਦੀ ਹੈ। ਪੇਕੇ ਘਰੋਂ ਡੋਲਾ ਪਹਿਲਾਂ ਜਾਵਰ ਖਾਂ ਬਸੀ ਦੇ ਹਰਮ ਵਿੱਚ ਜਾਂਦਾ, ਉਪਰੰਤ ਉਸ ਦੀ ਮਰਜ਼ੀ ਉਹ 2 ਦਿਨ ਰੱਖੇ, 3 ਦਿਨ ਰੱਖੇ, ਉਸ ਤੋਂ ਬਾਅਦ ਹੀ ਉਹ ਬੱਚੀ ਆਪਣੇ ਪਤੀ ਦੇ ਘਰ ਜਾ ਸਕਦੀ ਸੀ। ਅਜਿਹੀ ਅਧੋਗਤੀ ਅਤੇ ਨਿਘਾਰਤਾ ਦੀ ਹਾਲਤ ਨੂੰ ਪਰਜਾ ਆਪਣੀ ਬੇਵਸੀ ਅਧੀਨ ਆਪਣੀ ਪਰਾਲਬਧ ਜਾਣ ਕੇ ਸਿਰ ਮੱਥੇ ਝੱਲੀ ਜਾਂਦੀ ਸੀ। ਹਿੰਦੁਸਤਾਨੀ ਪਰਜਾ ਨੂੰ ਅਜਿਹੀ ਜ਼ਿਲਤ ਭਰੀ, ਜਲਾਲਤ ਭਰੀ ਜ਼ਿੰਦਗੀ ਵਿੱਚੋਂ ਕੱਢਣ ਅਤੇ ਅਜਿਹੀ ਅਧੋਗਤੀ ਦੀ ਦਲਦਲ ਵਿੱਚੋਂ ਨਿਜ਼ਾਤ ਦਿਵਾਉਣ ਵਾਸਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਦਮ ਆਰੰਭਿਆ ਅਤੇ ਜ਼ੋਰ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਜਰਵਾਣਿਆਂ ਦੇ ਨਾਲ ਲੋਹਾ ਲਿਆ। ਇਸ ਕੜੀ ਅਧੀਨ ਸਤਿਗੁਰੂ ਜੀ ਨੇ ਪਹਾੜੀ ਰਾਜਿਆਂ ਤੱਕ ਵੀ ਪਹੁੰਚ ਕੀਤੀ। ਉਹਨਾਂ ਨੂੰ ਰਵਾਲਸਰ ਸਾਹਿਬ ਦੇ ਅਸਥਾਨ ਤੇ ਇਕੱਠੇ ਕਰਕੇ ਕਿਹਾ ਕਿ ਪ੍ਰਮਾਤਮਾ ਨੇ ਭਾਈ ਤੁਹਾਨੂੰ ਰਾਜ ਭਾਗ ਪ੍ਰਦਾਨ ਕੀਤਾ ਹੈ, ਤੁਹਾਡੇ ਪਾਸ ਫੌਜਾਂ ਨੇ, ਸ਼ਸਤਰਾਂ ਦਾ ਬਲ ਹੈ, ਹਿੰਦੂ ਧਰਮ ਦੇ ਤੁਸੀਂ ਆਪ ਖੁਦ ਧਾਰਨੀ ਹੋ। ਹਿੰਦੂ ਧਰਮ ਦੀ ਅਤੇ ਪ੍ਰਜਾ ਦੀ ਜੋ ਅਧੋਗਤੀ ਹੋ ਰਹੀ ਹੈ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ। ਤੁਸੀਂ ਮੂਕ ਦਰਸ਼ਕ ਬਣ ਕੇ ਇਹ ਸਾਰੇ ਜ਼ੁਲਮ ਨੂੰ ਵੇਖੀ ਜਾ ਰਹੇ ਹੋ। ਆਓ ਤੁਸੀਂ ਆਪਣੇ ਸਾਰੇ ਮਤਭੇਦ ਭੁਲਾ ਕੇ, ਆਪਣੇ ਸੌੜੇ ਹਿੱਤਾਂ ਤੋਂ ਉੱਪਰ ਉੱਠ ਕੇ, ਆਪਣੇ ਧਰਮ ਅਤੇ ਪ੍ਰਜਾ ਉੱਪਰ ਹੋ ਰਹੇ ਜ਼ੁਲਮਾਂ ਨੂੰ ਠੱਲ ਪਾਉਣ ਵਿੱਚ ਸਾਡਾ ਸਾਥ ਦੇਵੋ। ਮੈਂ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਸਭ ਤੋਂ ਮੋਹਰੀ ਹੋਵਾਂਗਾ। ਨੌਵੇਂ ਗੁਰਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਤੁਰਕ ਰਾਜ ਹੁਣ ਆਪਣੇ ਅੰਤਲੇ ਸਾਹਾਂ ਤੇ ਹੈ। ਇਸ ਦੀ ਜੜ ਖੋਖਲੀ ਹੋ ਚੁੱਕੀ ਹੈ। ਧੰਨ ਕਲਗੀਧਰ ਪਾਤਸ਼ਾਹ ਜੀ ਨੇ ਪਹਾੜੀ ਰਾਜਿਆਂ ਨੂੰ ਸੰਬੋਧਨ ਹੁੰਦਿਆਂ ਲਲਕਾਰਦਿਆਂ ਆਖਿਆ ਕਿ ਆਓ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ। ਤੁਸੀਂ ਆਪਣੇ ਅਤੇ ਪ੍ਰਜਾ ਦੇ ਭਲੇ ਲਈ ਇਸ ਜ਼ਾਲਮ ਰਾਜ ਦੀ ਜੜ ਪੁੱਟਣ ਦੇ ਇਸ ਚੰਗੇ ਕੰਮ ਵਿਚ ਸਾਡੇ ਭਾਈਵਾਲ ਬਣੋ, ਮੇਰਾ ਸਾਥ ਦਿਓ, ਮੈਂ ਮੂਹਰੇ ਲੱਗ ਕੇ ਇਹ ਕਾਰਜ ਕਰਨ ਨੂੰ ਤਿਆਰ ਹਾਂ। ਇਸ ਜ਼ਾਲਮ ਰਾਜ ਦਾ ਖਾਤਮਾ ਕਰਕੇ ਆਓ ਇਕ ਵਿਸ਼ਾਲ, ਸੁਤੰਤਰ ਅਤੇ ਸੁਚੱਜੇ ਇਨਸਾਫ ਪ੍ਰਸਤ ਭਾਰਤ ਰਾਜ ਦੀ ਵਾਗਡੋਰ ਬੇਸ਼ੱਕ ਤੁਸੀਂ ਹੀ ਸੰਭਾਲਿਓ। ਪੰਥ ਪ੍ਰਕਾਸ਼ ਵਿਚ ਗਿਆਨੀ ਗਿਆਨ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਜੀ ਦੇ ਅਜਿਹੇ ਬਚਨਾਂ ਨੂੰ ਇਸ ਪ੍ਰਕਾਰ ਲਿਖਿਆ ਹੈ ਕਿ ਹੈ ਅਬ ਚੌਗਤਿਓਂ ਕੀ ਸ਼ਾਹੀ ਸੂਰਜ ਸਾਂਝ ਸਮਾਨ ਹੈ, ਭਾਵ ਕਿ ਚਾਰੇ ਪਾਸਿਆਂ ਤੋਂ ਇਸ ਸ਼ਾਹੀ ਮੁਗਲ ਸਲਤਨਤ ਦਾ ਸੂਰਜ ਡੁੱਬਣ ਵਾਲਾ ਹੈ। ਹੈ ਅਬ ਚੌਗਤਿਓਂ ਕੀ ਸ਼ਾਹੀ ਸੂਰਜ ਸਾਂਝ ਸਮਾਨ ਹੈ, ਹੋਇਓ ਚਹਿਤ ਗਰਕ ਅਤ ਸ਼ੀਗਰ ਤੁਮ ਇਕ ਬਨੋ ਬਹਾਨਾ, ਹੋਇਓ ਚਹਿਤ ਗਰਕ ਅਤ ਸ਼ੀਗਰ ਤੁਮ ਇਕ ਬਨੋ ਬਹਾਨਾ, ਬਾਦਸ਼ਾਹ ਫਿਰ ਤੁਮ ਹੀ ਥੈ ਹੋ ਭਾਰਤ ਭੂਮੀ ਕੇਰੇ, ਹਿੰਦੂ ਤੁਰਕ ਤੁਮਾਰੀ ਪਰਜਾ ਰਹਿ ਬਣੀ ਵਧੇਰੇ। ਬਾਈ ਧਾਰ ਦੇ ਰਾਜੇ ਜੋ ਆਪਣੇ ਆਪ ਨੂੰ ਰਾਜ ਭਾਗ ਦੇ ਮਾਲਕ ਅਤੇ ਆਪਣੇ ਆਪ ਵਿਚ ਉੱਚੀ ਕੁੱਲ ਦਾ ਭਰਮ ਪਾਲੀ ਬੈਠੇ ਸਨ, ਸਤਿਗੁਰੂ ਜੀ ਦੀ ਵੰਗਾਰ ਸੁਣ ਕੇ ਬੋਲੇ ਕਿ ਸਤਿਗੁਰੂ ਜੀ ਤੁਸੀਂ ਤਾਂ ਵਰਨ ਆਸ਼ਰਮ ਨੂੰ ਹੀ ਭ੍ਰਿਸ਼ਟ ਕਰ ਦਿੱਤਾ ਹੈ, ਇਕੋ ਪੰਗਤ ਵਿਚ ਕੰਮੀ ਕਮੀਣਾ ਨੂੰ ਬਿਠਾ ਕੇ ਸਾਡੇ ਬਰਾਬਰ ਉਨ੍ਹਾਂ ਨੂੰ ਸਨਮਾਨ ਦਿੰਦੇ ਹੋ, ਅਸੀਂ ਤੁਹਾਡੀ ਇਸ ਨੀਤੀ ਨਾਲ ਸਹਿਮਤ ਨਹੀਂ, ਅਸੀਂ ਇਨ੍ਹਾਂ ਨੀਚਾਂ ਦੇ ਨਾਲ ਰਲ ਮਿਲ ਬੈਠ ਆਪਣਾ ਧਰਮ ਨਹੀਂ ਭ੍ਰਿਸ਼ਟ ਕਰਨਾ ਚਾਹੁੰਦੇ। ਜੇ ਤੁਸੀਂ ਜ਼ਾਲਮ ਨਾਲ ਲੋਹਾ ਲੈਣ ਲਈ ਸਾਡੀ ਸਹਾਇਤਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਇਨ੍ਹਾਂ ਕੰਮੀ ਕਮੀਣਾ, ਨੀਵੀਆਂ ਬਰਾਦਰੀਆਂ ਅਤੇ ਸ਼ੂਦਰਾਂ ਦਾ ਸਾਥ ਛੱਡ ਦਿਓ। ਸੁਨ ਗੁਰ ਬਚਨ ਨਿਰਭਪੁਨ ਬੋਲੇ ਹਮ ਛਤਰੀ ਕੁਲਵੰਤੇ। ਸੁਨ ਗੁਰ ਬਚਨ ਨਿਰਭਪੁਨ ਬੋਲੇ ਹਮ ਛਤਰੀ ਕੁਲਵੰਤੇ, ਜੰਜੂ ਟਿੱਕਾ ਠਾਕੁਰ ਪੂਜਾ ਜਾਤ ਭੇਦ ਵਰਤੰਤੇ, ਚਾਰ ਵਰਨ ਕੋ ਏਕੋ ਭਾਈ ਸਿੰਘ ਤੁਮਾਰੇ ਭੰਨ ਹੈ, ਤੁਮਰੇ ਸਿੰਘ ਘਨੇ ਹੈ ਸ਼ੂਦਰ ਹਮ ਮਿਲ ਸ਼ੂਦਰ ਬਨ ਹੈ। ਸਤਿਗੁਰੂ ਜੀ ਨੇ ਬਥੇਰਾ ਸਮਝਾਇਆ ਕਿ ਭਾਈ ਪ੍ਰਮਾਤਮਾ ਨੇ ਹਰ ਮਨੁੱਖ ਨੂੰ ਪੰਜਾਂ ਤੱਤਾਂ ਨਾਲ ਸਾਜਿਆ, ਹਰ ਇੱਕ ਵਿਚ ਪ੍ਰਮਾਤਮਾ ਨੇ ਆਪਣੀ ਜੋਤ ਇੱਕੋ ਜਿਹੀ ਪਾਈ ਹੈ, ਅੰਗ ਪ੍ਰਤੀ ਅੰਗ ਸਾਰਿਆਂ ਨੂੰ ਇੱਕੋ ਜਿਹੇ ਦਿੱਤੇ ਹਨ। ਸਾਰਿਆਂ ਵਿਚ ਚਾਹੇ ਉਹ ਕੋਈ ਬ੍ਰਾਹਮਣ ਹੈ, ਖੱਤਰੀ ਹੈ, ਵੈਸ਼ ਹੈ ਜਾਂ ਸ਼ੂਦਰ ਹੈ, ਸਾਰਿਆਂ ਵਿਚ ਇੱਕੋ ਰੰਗ ਦਾ ਖੂਨ ਹਰਕਤ ਕਰਦਾ। ਵਰਨ ਵੰਡ ਤਾਂ ਸ਼ੈਤਾਨੀ ਮਨੁੱਖਾਂ ਦੀ ਕਾਢ ਹੈ, ਤੁਸੀਂ ਇਸ ਭਰਮ ਭੇਦ ਤੋਂ ਉੱਪਰ ਉੱਠ ਕੇ ਸਾਡਾ ਸਾਥ ਦੇਵੋ ਤਾਂ ਜੋ ਇਸ ਮੁਗਲ ਜ਼ਾਲਮਾਂ ਦੀ ਜੜ ਪਟ ਕੇ ਖਾਰੇ ਸਮੁੰਦਰ ਵਿਚ ਸੁੱਟ ਦਿੱਤੀ ਜਾਵੇ। ਪਰ ਰਾਜੇ ਆਪਣੀ ਜਿੱਦ ਤੇ ਅੜੇ ਰਹੇ, ਪਰ ਕਿਸੇ ਵੀ ਤਰ੍ਹਾਂ ਤੋਂ ਟਸ ਤੋਂ ਮਸ ਨਾ ਹੋਏ। ਸਤਿਗੁਰੂ ਜੀ ਨੇ ਪਹਾੜੀ ਰਾਜਿਆਂ ਦੀ ਜ਼ਿੱਦ, ਉਨ੍ਹਾਂ ਦਾ ਹੱਠ ਵੇਖ ਕੇ ਬਚਨ ਉਚਾਰਿਆ ਜਿਸ ਨੂੰ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿਚ ਇਸ ਪ੍ਰਕਾਰ ਲਿਖਿਆ ਹੈ। ਇਹ ਜਵਾਬ ਸੁਣ ਸਤਿਗੁਰ ਬੋਲੇ ਅਹੀ ਪਹਾੜੀ ਭੀਰੂ, ਇਸ ਕਾਇਰਤਾ ਅਰ ਬੇਇਤਫਾਕੀ ਨੇ ਕੀਨੋ ਤੁਮ ਕੀਰੂ। ਕਿ ਰਾਜ ਭਾਗ ਦੇ ਮਾਲਕੋ ਯਾਦ ਰੱਖਿਓ, ਤੁਹਾਡੇ ਇਸੇ ਖੁਦਗਰਜ਼ ਸੌੜੀ ਅਤੇ ਬੇਇਤਫਾਕੀ ਵਾਲੀ ਸੋਚ ਕਰਕੇ ਹੀ ਭਾਰਤ ਮੁਗਲਾਂ ਦਾ ਗੁਲਾਮ ਹੋਇਆ ਹੈ ਅਤੇ ਤੁਹਾਨੂੰ ਭਾਰਤੀਆਂ ਨੂੰ ਇੰਨੇ ਨੀਚ ਅਤੇ ਜਲਾਲਤ ਭਰੇ ਦਿਨ ਜ਼ਿੰਦਗੀ ਵਿਚ ਅੱਜ ਦੇਖਣੇ ਪੈ ਰਹੇ ਨੇ, ਇਹ ਤੁਹਾਡੀ ਬੇਇਤਫਾਕੀ ਦਾ ਅਤੇ ਇਸ ਘੁਮੰਡੀ ਸੋਚ ਦਾ ਹੀ ਸਦਕਾ ਹੈ। ਬਾਕੀ ਰਹੀ ਗੱਲ ਨੀਚ ਅਤੇ ਸ਼ੂਦਰਾਂ ਦੀ, ਇੱਕ ਗੱਲ ਯਾਦ ਰੱਖਿਓ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਸ਼ੂਦਰ ਤੇ ਕੰਮੀ ਕਮੀਣ ਕਹਿ ਕੇ ਅੱਜ ਦੁਰਕਾਰ ਰਹੇ ਹੋ ਨਾ, ਇੱਕ ਦਿਨ ਇਹੋ ਕੰਮੀ ਕਮੀਣ ਰਾਜ ਭਾਗ ਦੇ ਮਾਲਕ ਬਣਨਗੇ। ਦੁਸ਼ਮਣ ਇਹਨਾਂ ਦੇ ਤੇਜ ਵੱਲ, ਇਹਨਾਂ ਦੇ ਪ੍ਰਤਾਪ ਵੱਲ, ਇਹਨਾਂ ਦੀ ਸ਼ਕਤੀ ਵੱਲ ਵੇਖ ਕੇ ਥਰ ਥਰ ਕੰਬੇਗਾ। ਜਿਨ੍ਹਾਂ ਨੂੰ ਅੱਜ ਤੁਸੀਂ ਕੰਮੀ ਕਮੀਣ ਕਹਿੰਦੇ ਹੋ, ਮੈਂ ਇਹਨਾਂ ਨੂੰ ਅਜਿਹੇ ਵਿਦਵਾਨ ਬਣਾਵਾਂਗਾ ਕਿ ਪੰਡਿਤ ਲੋਕ ਵੀ ਇਹਨਾਂ ਪਾਸੋਂ ਵਿਦਿਆ ਪ੍ਰਾਪਤ ਕਰਨਗੇ, ਇਹਨਾਂ ਦੇ ਪੈਰਾਂ ਤੇ ਡਿੱਗਣਗੇ। ਇੱਕ ਦਿਨ ਆਵੇਗਾ ਕਿ ਸਮੁੱਚੀ ਲੋਕਾਈ ਇਹਨਾਂ ਨੂੰ ਸਰਦਾਰ ਜੀ ਕਹਿ ਕੇ ਬੁਲਾਏਗੀ। ਮੈਂ ਇਹਨਾਂ ਵਿੱਚ ਇੰਨਾ ਸਾਹਸ, ਇੰਨਾ ਬਲ ਭਰ ਦੇਵਾਂਗਾ ਕਿ ਇੱਕ ਇੱਕ ਮਨੁੱਖ ਹਜ਼ਾਰਾਂ ਤੇ ਭਾਰੂ ਹੋਵੇਗਾ। ਸਤਿਗੁਰੂ ਜੀ ਨੇ ਜੋ ਬਚਨ ਪਹਾੜੀ ਰਾਜਿਆਂ ਨੂੰ ਕਹੇ, ਗਿਆਨੀ ਗਿਆਨ ਸਿੰਘ ਜੀ ਨੇ ਕਲਮ ਦਾ ਰੂਪ ਇਸ ਪ੍ਰਕਾਰ ਉਸ ਨੂੰ ਦਿੱਤਾ ਹੈ ਕਿ ਨਾਮ ਗਰੀਬ ਨਵਾਜ਼ ਹਮਾਰਾ ਹੈ ਜਗ ਮੈਂ ਪ੍ਰਸਿੱਧ ਅਪਾਰਾ, ਸੋ ਸਫਲਾ ਜਗ ਮੈਂ ਤਬ ਥੈ ਹੈ ਲਗ ਜਾਤਨ ਕੋ ਬਡੱਪਨ ਦੈ ਹੈ, ਜਿਨ ਕੀ ਵਰਨ ਗੋਤ ਕੁਲ ਮਾਹੀ ਸਿਰਦਾਰੀ ਨਹਿ ਭਈ ਕਦਾਈ, ਕੀਟਨ ਤੇ ਇਨਕੋ ਮਿਰਗਿੰਦੂ ਕਰੋ ਹਰਨ ਹਿਤ ਤੁਰਕ ਗਜਿੰਦੂ, ਇਨਹੀ ਤੇ ਪੰਡਿਤ ਉਪਜਾਊ ਕਥਾ ਕਰਨ ਕੀ ਰੀਤ ਚਲਾਉ, ਇਨਹੀ ਤੇ ਰਾਜੇ ਉਪਜਾਊ ਰਾਜ ਕਰਨ ਕੀ ਰੀਤ ਚਲਾਉ, ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਪਰਜਾ ਦੀ ਅਣਦੇਖੀ ਕਰਕੇ ਰਾਜੇ ਕਹਿਲਾਉਣ ਵਾਲਿਓ, ਪਰਮਾਤਮਾ ਦੀ ਕਾਇਨਾਤ ਨੂੰ ਕੰਮੀ ਕਮੀਣ ਕਹਿਣ ਵਾਲਿਓ, ਯਾਦ ਰੱਖਿਓ ਇਨ ਗਰੀਬ ਸਿੱਖਣ ਕੋ ਮੈਂ ਦੇਊ ਪਾਤਸ਼ਾਹੀ, ਯੇ ਯਾਦ ਰੱਖੇ ਹਮਰੀ ਗੁਰਿਆਈ। ਗੁਰਦੇਵ ਜੀ ਨੂੰ ਜਦ ਵਕਤ ਦੇ ਕਿਸੇ ਵੀ ਮੋਤਬਰ ਤਬਕੇ ਪਾਸੋਂ ਭਾਰਤ ਦੀ ਜਨਤਾ ਨੂੰ ਗੁਲਾਮੀ ਦੇ ਜੂੜੇ ਹੇਠੋਂ ਕੱਢ ਕੇ ਆਜ਼ਾਦ ਫਿਜ਼ਾ ਵਿਚ ਸਾਹ ਦਿਵਾਉਣ ਦੇ ਇਸ ਇਨਕਲਾਬੀ ਕਾਰਜ ਵਿਚ ਸਹਿਯੋਗ ਮਿਲਣ ਦੀ ਆਸ ਨਜ਼ਰ ਨਾ ਆਈ ਤਾਂ ਇਹ ਬਾਤ ਦ੍ਰਿੜ ਹੋ ਗਈ ਕਿ ਆਪਣੇ ਸੌੜੇ ਹਿੱਤਾਂ ਦੀ ਖਾਤਰ ਇਹ ਪਹਾੜੀਏ ਵੀ ਸਾਥ ਦੇਣ ਦੀ ਥਾਂ ਇਸ ਕਾਰਜ ਲਈ ਸਾਡੀ ਵਿਰੋਧਤਾ ਹੀ ਕਰਨਗੇ। ਤਦ ਗੁਰਦੇਵ ਜੀ ਨੇ ਪਰਮੇਸ਼ਵਰੀ ਹੁਕਮ ਵਿਚ ਖਾਲਸੇ ਦੀ ਸਿਰਜਣਾ ਕਰਕੇ ਇਸ ਮਹਾਨ ਕਾਰਜ ਲਈ ਕਮਰ ਕੱਸਾ ਕਰ ਲਿਆ। ਗਿਆਨੀ ਰਤਨ ਸਿੰਘ ਭੰਗੂ ਜੀ ਨੇ ਬਹੁਤ ਸੁੰਦਰ ਲਿਖਿਆ ਹੈ ਕਿ ਜੋ ਇਸ ਕਾਰਜ ਵਿਚ ਸਹਿਯੋਗੀ ਹੋਣ ਲਈ ਗੁਰਦੇਵ ਜੀ ਨਾਲ ਨਾ ਰਲੇ, ਜੋ ਇਸ ਕਾਰਜ ਵਿਚ ਸਹਿਯੋਗੀ ਹੋਣ ਲਈ ਗੁਰਦੇਵ ਜੀ ਦੇ ਨਾਲ ਨਾ ਰਲੇ, ਉਨ੍ਹਾਂ ਸਾਥ ਨਾ ਦਿੱਤਾ, ਉਨ੍ਹਾਂ ਸਾਰਿਆਂ ਨੂੰ ਸਤਿਗੁਰੂ ਜੀ ਨੇ ਵਿਸਾਰ ਦਿੱਤਾ, ਭੁਲਾ ਦਿੱਤਾ ਅਤੇ ਨਿਮਾਣੀ ਨਿਤਾਣੀ ਜਨਤਾ ਨੂੰ ਖਾਲਸਾ ਬਣਾ ਕੇ ਇਸ ਧਰਮ ਕਾਰ ਵਿਚ ਸ਼ਾਮਲ ਕਰ ਲਿਆ। ਜੋ ਜੀ ਹੁਤੇ ਭੁਲਾਵਨੇ ਸੋ ਸਭ ਦੀਏ ਭੁਲਾਏ, ਜਿਨ ਗਰੀਬਨ ਪਰ ਦਇਆ ਥੀ ਸੋ ਗੁਰ ਲੀਏ ਮਿਲਾਏ। ਇਸ ਮਹਾਨ ਕ੍ਰਾਂਤੀਕਾਰੀ ਕਾਰਜ ਲਈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਗੁਰਦੇਵ ਪਾਤਸ਼ਾਹ ਜੀ ਨੇ ਆਪਣਾ ਕੇਂਦਰ ਬਣਾਇਆ। ਇਸ ਅਸਥਾਨ ਦੀ ਚੋਣ ਅਤੇ ਸਥਾਪਨਾ ਕਰਨ ਦੀ ਸੋਚ ਨੌਵੀਂ ਨਾਨਕੀ ਨਿਰੰਜਨੀ ਜੋਤ ਦੀ ਦੂਰ ਦ੍ਰਿਸ਼ਟਾ ਨਜ਼ਰ ਵਿਚ ਪਹਿਲੋਂ ਹੀ ਆ ਗਈ ਸੀ। ਇਸ ਇਨਕਲਾਬੀ ਅਸਥਾਨ ਦੀ ਚੋਣ ਨੌਵੀਂ ਨਾਨਕੀ ਨਿਰੰਜਨੀ ਜੋਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦ੍ਰਿਸ਼ਟੀ ਵਿਚ ਪਹਿਲੋਂ ਹੀ ਆ ਚੁੱਕੀ ਸੀ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭੇ ਮਾਨਵਤਾ ਦੇ ਭਲੇ ਦੇ ਕਾਰਜਾਂ ਨੂੰ ਚਰਮ ਸੀਮਾ ਤੇ ਪਹੁੰਚਾਉਣ ਦਾ ਅਤੇ ਸੰਪੂਰਨ ਕਰਨ ਦਾ ਹੁਣ ਵਕਤ ਆਣ ਢੁੱਕਾ ਸੀ। ਜਾਣੀ ਜਾਣ ਅੰਤਰਜਾਮੀ ਤਿਆਗ ਅਤੇ ਬੈਰਾਗ ਦੀ ਮੂਰਤ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਵਿੱਖ ਨੂੰ ਭਾਂਪਦਿਆਂ ਅਜਿਹੇ ਥਾਂ ਦੀ ਭਾਲ ਆਰੰਭੀ ਜਿੱਥੇ ਟਿਕਾਣਾ ਕਰਨ ਨਾਲ ਈਰਖਾਲੂਆਂ ਤੋਂ ਦੂਰੀ ਵੀ ਪੈ ਸਕੇ ਤੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਭਾਰਤੀ ਜਨਤਾ ਦੇ ਗਲ ਵਿਚ ਪਈਆਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਅਤੇ ਨਵੀਂ ਕੌਮ ਸਾਜਣ ਦੇ ਜਿੱਥੇ ਕਾਰਜ ਹੋਣੇ ਹਨ ਉਸ ਸੁਰੱਖਿਅਤ ਥਾਂ ਦੀ ਚੋਣ ਕੀਤੀ ਜਾ ਸਕੇ। ਇਸ ਭਾਲ ਵਿਚ ਆਪ ਜੀ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਕੀਰਤਪੁਰ ਪਧਾਰੇ ਤੇ ਆਪਣੀ ਦੂਰ ਅੰਦੇਸ਼ੀ ਅਤੇ ਅਨੁਭਵਤਾ ਦੇ ਨਾਲ ਜਿਸ ਜਗ੍ਹਾ ਦਾ ਨਾਮ ਅੱਜ ਕੱਲ ਸ੍ਰੀ ਅਨੰਦਪੁਰ ਸਾਹਿਬ ਹੈ ਉਸ ਜਗ੍ਹਾ ਦੀ ਚੋਣ ਕੀਤੀ। ਇਸ ਦੇ ਚੜ੍ਹਦੇ ਪਾਸੇ ਪਹਾੜੀਆਂ ਦਾ ਘੇਰਾ, ਲਹਿੰਦੇ ਪਾਸੇ ਮੈਦਾਨ, ਆਰੰਭ ਹੋਣ ਤੋਂ ਪਹਿਲਾਂ ਦਰਿਆ ਸਤਲੁਜ ਦਾ ਵਹਿਣ ਜੋ ਪਾਣੀ ਦੀ ਲੋੜ ਪੂਰੀ ਕਰਨ ਦੇ ਵੀ ਸਮਰੱਥ ਸੀ ਤੇ ਦੁਸ਼ਮਣ ਦੇ ਸਿੱਧਾ ਹਮਲਾਵਰ ਹੋਣ ਦੇ ਹਾਲਾਤਾਂ ਵਿਚ ਕਿਲੇ ਦਾ ਕੰਮ ਵੀ ਕਰਦਾ ਸੀ। ਇਹ ਧਰਤੀ ਕਹਿਲੂਰ ਭਾਵ ਬਿਲਾਸਪੁਰ ਦੇ ਰਾਜੇ ਦੀ ਰਿਆਸਤ ਵਿਚ ਸੀ। ਇਸ ਜਗ੍ਹਾ ਦਾ ਨਾਮ ਪਹਿਲਾਂ ਮਾਖੋਵਾਲ ਸੀ ਜੋ ਉਜਾੜ ਥੇ ਬੀਆਬਾਨ ਅਤੇ ਪ੍ਰੇਤਾਂ ਦੀ ਧਰਤੀ ਕਹਿਲਾਉਂਦੀ ਸੀ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਦੀ ਰਾਣੀ ਡੂੰਗਰ ਚੰਪਾ ਪਾਸੋਂ ਉਸ ਸਮੇਂ 2200 ਰੁਪਏ ਮੁੱਲ ਧਾਰ ਕੇ ਇਹ ਜਗ੍ਹਾ ਖਰੀਦ ਲਈ। ਮਾਖੋਵਾਲ ਦੀ ਇਸ ਖਰੀਦੀ ਹੋਈ ਧਰਤੀ ਵਿਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 19 ਜੂਨ 1665 ਮੁਤਾਬਕ 21 ਹਾੜ 1722 ਵਿਕਰਮੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਹੱਥੀ ਨਗਰ ਦੀ ਮੋੜੀ ਗੜਵਾ ਨੀਂਹ ਰੱਖੀ ਅਤੇ ਇਸ ਨਗਰ ਦਾ ਨਾਂ ਆਪਣੇ ਸਤਿਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਂ ਤੇ ਚੱਕ ਨਾਨਕੀ ਰੱਖਿਆ। ਜਦੋਂ ਬਾਲ ਗੁਰਦੇਵ ਧੰਨ ਗੁਰੂ ਗੋਬਿੰਦ ਰਾਏ ਜੀ ਪਟਨਾ ਸਾਹਿਬ ਤੋਂ ਚੱਕ ਨਾਨਕੀ ਦੀ ਜੂਹ ਵਿਚ ਪੁੱਜੇ ਤਦ ਸਾਹਿਬ ਕਲਗੀਧਰ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਆਨੰਦ ਬਾਣੀ ਦੀਆਂ 5 ਪੌੜੀਆਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਿਲਾਪ ਦੀ ਖੁਸ਼ੀ ਵਿਚ ਬੜੇ ਪਿਆਰ ਨਾਲ ਪੜ੍ਹੀਆਂ ਤੇ ਚੱਕ ਨਾਨਕੀ ਨਗਰ ਵਿਚ ਦਾਖਲ ਹੋਏ। ਗੋਬਿੰਦ ਰਾਏ ਜੀ ਦੀ ਸ਼ਰਧਾ ਪਿਆਰ ਭਾਵਨੀ ਦੇਖ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਚਨ ਕੀਤਾ ਕਿ ਅੱਜ ਤੋਂ ਇਸ ਚੱਕ ਨਾਨਕੀ ਦਾ ਨਾਂ ਸ੍ਰੀ ਆਨੰਦਪੁਰ ਹੋਇਆ। ਭਾਰਤ ਦੀ ਜਨਤਾ ਨੂੰ ਗੁਲਾਮੀ ਦੇ ਜੂਲੇ ਹੇਠੋਂ ਕੱਢ ਆਜ਼ਾਦ ਫਿਜ਼ਾ ਵਿਚ ਸਾਹ ਦਿਵਾਉਣ ਦੇ ਇਸ ਇਨਕਲਾਬੀ ਕਾਰਜ ਵਿਚ ਸਹਿਯੋਗ ਦੀ ਮੰਗ ਦਾ ਪਹਾੜੀ ਰਾਜਿਆਂ ਅਤੇ ਹੋਰ ਰਾਜਪੂਤਾਂ ਵੱਲੋਂ ਨਾ ਪੱਖੀ ਹੁੰਗਾਰਾ ਵੇਖ ਕੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸੇ ਸ੍ਰੀ ਆਨੰਦਪੁਰ ਸਾਹਿਬ ਨੂੰ ਇਨਕਲਾਬ ਦਾ ਕੇਂਦਰ ਬਣਾਉਂਦਿਆਂ ਹੋਇਆਂ 1699 ਈਸਵੀ ਦੀ ਵਿਸਾਖੀ ਨੂੰ ਤਲਵਾਰ ਦੀ ਧਾਰ ਵਿਚੋਂ ਖਾਲਸਾ ਪੰਥ ਦੀ ਸਿਰਜਣਾ ਕਰਕੇ ਨਿਮਾਣੀ ਜਨਤਾ ਜਿਨ੍ਹਾਂ ਨੂੰ ਉਸ ਸਮੇਂ ਦੇ ਉੱਚ ਜਾਤੀ ਵਾਲੇ ਕੰਮੀ ਕਮੀਣ ਤੇ ਸ਼ੂਦਰ ਕਹਿੰਦੇ ਸਨ ਉਸ ਆਮ ਜਨਤਾ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਅਤੇ ਸਿੰਘ ਲਕਬ ਬਖਸ਼ਿਸ਼ ਕਰਕੇ ਉਨ੍ਹਾਂ ਪਾਸੋਂ ਉਹ ਕਾਰਨਾਮੇ ਕਰਵਾਏ ਜਿਨ੍ਹਾਂ ਨੂੰ ਵੇਖ ਕੇ ਸੰਸਾਰ ਦੰਗ ਰਹਿ ਗਿਆ। ਜੋ ਕਮਜ਼ੋਰ ਦਿਲ ਇਹ ਕਹਿੰਦੇ ਸਨ ਕਿ ਕੰਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚਿੜੀ ਉੱਡੇ ਤਬ ਹੀ ਡਰ ਜਾਊ ਮੁਗਲਨ ਸੇ ਕਾਹੇ ਲੜ ਪਾਉ। ਕਲਗੀਧਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਉਨ੍ਹਾਂ ਅੰਦਰ ਅਜਿਹੀ ਰੂਹ ਫੂਕੀ ਕਿ ਚਿੜੀਆਂ ਜਿਹਾ ਛੋਟਾ ਜਿਹਾ ਕਮਜ਼ੋਰ ਦਿਲ ਰੱਖਣ ਵਾਲੀ ਸਾਹ ਸਤਹੀਣ ਹੋਈ ਕੌਮ ਆਪਣੇ ਆਪ ਨੂੰ ਬਾਜ ਸਮਝਣ ਵਾਲੀ ਜ਼ਾਲਮ ਮੁਗਲੀਆ ਸਲਤਨਤ ਉੱਪਰ ਭਾਰੂ ਪੈ ਗਈ। ਕਰਦਾਂ ਤੋਂ ਡਰਨ ਵਾਲੀ ਗੁਲਾਮ ਕੌਮ ਨੇ ਆਪਣੇ ਹੱਥੀ ਦੋ ਧਾਰੀਆਂ ਤੇਗਾਂ ਪਕੜ ਕੇ ਅਜਿਹੀ ਸ਼ਹਿਨਸ਼ਾਹੀਅਤ ਨਾਲ ਟੱਕਰ ਲਈ ਜਿਸ ਦੇ ਰਾਜ ਦਾ ਘੇਰਾ ਮਿਣਨਾ ਵੀ ਔਖਾ ਸੀ। ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਗਿਆਨੀ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਥੀ ਤੁਰਕਨ ਕੀ ਵੱਡ ਪਾਤਸ਼ਾਹੀ ਹੁਕਮ ਤੁਰਤ ਲੰਘ ਸੂਬੇ ਬਾਈ ਮੱਧ ਸਮੁੰਦਰ ਟਾਪੂ ਘਣੇ ਦੱਖਣ ਪੂਰਬ ਪਰਬਤ ਸਣੇ ਰਈਅਤ ਹੁਤੋ ਦੇਸ਼ ਉਨ ਸਾਰੋ ਕਿਮ ਘਰ ਵਧ ਗਏ ਸਿੰਘਨ ਪਸਾਰੋ ਦੋਹਰਾ ਜਿਨ ਕੈ ਘੋੜੇ ਗੈਲ ਲੱਖ ਤੋਪਨ ਕਈ ਹਜ਼ਾਰ ਤਖ਼ਤ ਪਾਤਸ਼ਾਹੀ ਬਹਿ ਕਰਤ ਤਿਨ ਦਾਸਨ ਦੀਨੇਗਾ। ਜਿਨ੍ਹਾਂ ਤੁਰਕਾਂ ਦਾ ਐਡਾ ਵੱਡਾ ਰਾਜ ਅਨੇਕਾਂ ਸੂਬਿਆਂ ਉੱਪਰ ਸੀ ਇਹ ਵਿਸ਼ਾਲ ਮੁਗਲ ਸਲਤਨਤ ਸਮੁੰਦਰ ਵਿਚਲੇ ਟਾਪੂਆਂ ਦੀ ਵੀ ਮਾਲਕ ਸੀ ਜਿਸ ਦਾ ਰਾਜ ਭਾਗ ਪੂਰਬੀ ਪਹਾੜਾਂ ਤੋਂ ਧੁਰ ਦੱਖਣ ਤੱਕ ਫੈਲਿਆ ਹੋਇਆ ਸੀ ਜਿਸ ਦੇ ਅਧੀਨ ਲੱਖਾਂ ਘੋੜ ਸਵਾਰ ਸਿਪਾਹੀ ਤੇ ਵੱਡੇ ਵੱਡੇ ਤੋਪਖਾਨੇ ਸਨ। ਦੁਨੀਆਂ ਦੀ ਅਜਿਹੀ ਮਹਾਨ ਤਾਕਤਵਰ ਸੈਨਾ ਦੇ ਲੱਖਾਂ ਲੜਾਕੂਆਂ ਉੱਪਰ ਗੁਰੂ ਕਾ ਸਾਜਿਆ ਇੱਕ ਇੱਕ ਸਿੰਘ ਭਾਰੂ ਹੋ ਨਿਬੜਿਆ ਤੇ ਹਜ਼ਾਰਾਂ ਸਾਲਾਂ ਦੀ ਸਲਤਨਤ ਦੀਆਂ ਜੜ੍ਹਾਂ ਪੁੱਟ ਕੇ ਮੁਗਲ ਰਾਜ ਦਾ ਹਿੰਦੁਸਤਾਨ ਚੋਂ ਸਦਾ ਲਈ ਸਫਾਇਆ ਕਰਕੇ ਸਿੱਖ ਸਲਤਨਤ ਕਾਇਮ ਕਰ ਵਿਖਾਈ ਸਤਿਗੁਰੂ ਜੀ ਦੇ ਬਚਨਾਂ ਨੂੰ ਸਾਕਾਰ ਕਰ ਵਿਖਾਇਆ। ਆਨੰਦਪੁਰ ਸਾਹਿਬ ਦੇ ਇਸ ਮਹਾਨ ਸਥਾਨ ਤੇ ਹੀ ਆਪਣੀ ਉਮਤ ਵਿਚ ਸਵੈਮਾਣ ਪ੍ਰਤਿਸ਼ਠਾ ਅਤੇ ਚੜ੍ਹਦੀ ਕਲਾ ਦੀ ਰੂਹ ਫੂਕਣ ਲਈ ਸੱਚੇ ਪਾਤਸ਼ਾਹ ਜੀ ਦੀ ਸੁਨਹਿਰੀ ਕਲਗੀ ਚਿੱਟਾ ਬਾਜ ਨੀਲਾ ਘੋੜਾ ਝੂਲਦਾ ਕੇਸਰੀ ਨਿਸ਼ਾਨ ਪਹਾੜਾਂ ਦੀਆਂ ਫਿਜ਼ਾਵਾਂ ਵਿਚ ਗੂੰਜਦੀ ਰਣਜੀਤ ਨਗਾਰੇ ਦੀ ਧਮਕ ਹਲੇਮੀ ਰਾਜ ਦੀ ਸਥਾਪਨਾ ਵੱਲ ਵਧਣ ਵਾਲੇ ਕਦਮਾਂ ਦੀ ਰਾਹ ਰੁਸ਼ਨਾਈ ਕਰ ਰਹੇ ਸਨ। ਮੌਕੇ ਦਾ ਬਾਦਸ਼ਾਹ ਫਰਮਾਨ ਜਾਰੀ ਕਰ ਰਿਹਾ ਸੀ ਉਧਰ ਮੌਕੇ ਦਾ ਬਾਦਸ਼ਾਹ ਇਹ ਫਰਮਾਨ ਜਾਰੀ ਕਰ ਰਿਹਾ ਸੀ ਕਿ ਕੋਈ ਪੱਗ ਨਾ ਬੰਨੇ ਸੋਹਣਾ ਘੋੜਾ ਨਾ ਰੱਖੇ ਹਥਿਆਰ ਧਾਰਨ ਨਾ ਕਰੇ ਪਰ ਗੁਰਦੇਵ ਜੀ ਦਾ ਹੁਕਮ ਸੀ ਹਥਿਆਰ ਬੰਨ ਕੇ ਦਰਸ਼ਨ ਆਵਣਾ ਜੋ ਸਿੱਖ ਹਥਿਆਰ ਬੰਨ ਕੇ ਦਰਸ਼ਨ ਆਵਗ ਸੋ ਨਿਹਾਲ ਹੋ ਅਰ ਹਥਿਆਰ ਆਪਸਿਓ ਜੁਦਾ ਨਾ ਕਰੇ ਸਿੰਘ ਮੁਖ ਗਊ ਹੋਏ ਰਹੇ। ਜਬ ਜਾਣੇ ਕਿ ਕੋਈ ਦੁਸ਼ਟ ਖਹਿੜਾ ਛੱਡਦਾ ਨਾਹੀਂ ਔਰ ਧਰਮ ਕੀ ਬਾਤ ਹੈ, ਰਾਜਾ ਨਿਆਮ ਨਹੀਂ ਕਰਦਾ, ਤਬ ਵਕਤ ਦੇਖ ਕੇ ਸ਼ਸਤਰ ਚਲਾਵੇ ਅੰਤ ਅੰਤ ਕੋਲਾਚਾਰੀ। ਉਧਰ ਗੁਰੂ ਸਾਹਿਬ ਇਹ ਹੁਕਮਨਾਮੇ ਜਾਰੀ ਕਰ ਰਹੇ ਸਨ। ਸਤਿਗੁਰੂ ਜੀ ਨੇ ਦ੍ਰਿੜ ਕਰਵਾ ਦਿੱਤਾ ਕਿ ਹੁਣ ਸ਼ਸਤਰਾਂ ਤੋਂ ਬਿਨਾਂ ਗੁਲਾਮੀ ਦੀਆਂ ਜੰਜੀਰਾਂ ਨਹੀਂ ਜੇ ਕੱਟੀਆਂ ਜਾ ਸਕਦੀਆਂ। ਸਤਿਗੁਰੂ ਜੀ ਦੇ ਇਨ੍ਹਾਂ ਫਰਮਾਨਾਂ ਨੂੰ ਭਾਈ ਸੁਖਾ ਸਿੰਘ ਜੀ ਨੇ ਗੁਰਬਲਾਸ ਵਿਚ ਇਸ ਤਰ੍ਹਾਂ ਅੰਕਿਤ ਕੀਤਾ ਹੈ। ਤਬ ਇਮ ਭਨਿਓ ਗਰੀਬ ਨਿਵਾਜ, ਸ਼ਸਤਰਨ ਕੇ ਅਧੀਨ ਹੈ ਰਾਜ, ਕੁਨੰਗ ਸੰਗ ਸਾਰੇ ਪ੍ਰਭੂ ਜੀ ਸੁਣਾਈ, ਬਿਨਾ ਤੇਗ ਤੀਰੰਗ ਰਹੋ ਨਾਹੀ ਭਾਈ, ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹਿ ਕਾਨ ਤਾਂ ਕੋ ਕਿਤੈ ਲੈ ਸਦਾਨੋ, ਇਹੋ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾ ਤੇਗ ਕੇ ਸੰਗ ਦੇਵੋ ਨਾ ਦਿਦਾਰੇ, ਇਹੋ ਮੋਰ ਬੈਨਾ ਮੰਨੇਗਾ ਜੋਈ, ਤਿਸੈ ਇਛ ਪੂਰੰ ਸਭੈ ਜਾਨ ਸੋਈ। ਗੁਰਦੇਵ ਜੀ ਦੇ ਇਨ੍ਹਾਂ ਹੁਕਮਾਂ ਨੇ ਭਾਰਤੀ ਜਨਤਾ ਵਿਚ ਐਸਾ ਜੋਸ਼ ਭਰਿਆ ਕਿ ਹੁਣ ਖਾਲਸਾ ਸੁਤੰਤਰ ਰੂਪ ਵਿਚ ਜ਼ਾਲਮ ਨਾਲ ਲੋਹਾ ਲੈਣ ਲੱਗ ਪਿਆ। ਇਹ ਬਾਈ ਧਾਰੀਏ ਹਿੰਦੂ ਰਾਜੇ ਕਦਾਚਿਤ ਨਹੀਂ ਸਨ ਚਾਹੁੰਦੇ ਕਿ ਦਸ਼ਮੇਸ਼ ਪਿਤਾ ਜੀ ਦੀ ਰਹਿਨੁਮਾਈ ਹੇਠ ਆਮ ਜਨਤਾ ਦੀ ਇਹ ਤਾਕਤ ਫੜ ਰਹੀ ਸ਼ਕਤੀ ਉਨ੍ਹਾਂ ਦੇ ਐਸ਼ ਪ੍ਰਸਤੀ ਦੇ ਰਾਜ ਲਈ ਕਿਸੇ ਵੀ ਕਿਸਮ ਦਾ ਖਤਰਾ ਬਣੇ। ਉਨ੍ਹਾਂ ਨੂੰ ਇਹ ਭਾਸ ਰਿਹਾ ਸੀ ਕਿ ਅਸਲ ਮਾਨਿਆਂ ਵਿਚ ਹੁਣ ਲੋਕ ਰਾਜ ਉਭਰਨ ਵਾਲਾ ਹੈ, ਭਾਵ ਉਹ ਰਾਜ ਜੋ ਰਾਜਿਆਂ ਦਾ ਨਾਂ ਹੋ ਕੇ ਲੋਕਾਂ ਦੇ ਵੱਲੋਂ ਕੇਵਲ ਲੋਕਾਂ ਲਈ ਹੋਵੇਗਾ। ਇਸ ਲੋਕ ਰਾਜ ਦੀ ਸਥਾਪਤੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪੇ ਗੁਰਚੇਲਾ ਦੀ ਰੀਤ ਜਗਤ ਦੇ ਸਾਹਮਣੇ ਪੰਜ ਪ੍ਰਧਾਨੀ ਦੇ ਰੂਪ ਵਿਚ 1699 ਈਸਵੀ ਨੂੰ ਪ੍ਰਤੱਖ ਰੂਪ ਵਿਚ ਦਰਸਾ ਕੇ ਇਹ ਸੁਨੇਹਾ ਜਗ ਜ਼ਾਹਰ ਕਰ ਦਿੱਤਾ ਕਿ ਭਾਵੇਂ ਇਸ ਲੋਕ ਸ਼ਕਤੀ ਦੀ ਸਰਪ੍ਰਸਤੀ ਦਸਮ ਗੁਰੂ ਜੋਤੀ ਕਰ ਰਹੀ ਹੈ, ਪਰ ਅਸਲੀਅਤ ਵਿਚ ਇਹ ਰਾਜ ਲੋਕ ਰਾਜੀ ਹੋਵੇਗਾ, ਜਿਸ ਤਹਿਤ ਰਜਵਾੜਾ ਸ਼ਾਹੀ ਦਾ ਹੁਣ ਖਾਤਮਾ ਜਲਦੀ ਹੀ ਹੋਣ ਵਾਲਾ ਹੈ। ਇਸ ਉਭਰ ਰਹੀ ਲੋਕ ਸ਼ਕਤੀ ਦਾ ਕੇਂਦਰ ਬਾਜਾਂ ਵਾਲਾ ਤੇ ਉਹਦੀ ਅਨੰਦਪੁਰੀ ਸੀ। ਭਾਵੇਂ ਨਿਰਭਉ ਅਤੇ ਨਿਰਵੈਰ ਗੁਰਦੇਵ ਜੀ ਵੱਲੋਂ ਬਿਨਾਂ ਸ਼ੱਕ ਇਹ ਸ਼ਕਤੀ ਕੇਵਲ ਜ਼ੁਲਮ ਅਤੇ ਜ਼ਾਲਮ ਦਾ ਖਾਤਮਾ ਕਰਨ ਲਈ ਸਥਾਪਿਤ ਕੀਤੀ ਗਈ ਸੀ, ਪਰ ਪਹਾੜੀ ਰਾਜੇ ਖਾਸ ਕਰਕੇ ਕਹਿਲੂਰ ਦਾ ਰਾਜਾ ਭੀਮ ਚੰਦ ਇਸ ਨੂੰ ਆਪਣੇ ਲਈ ਖਤਰਾ ਸਮਝ ਰਿਹਾ ਸੀ। ਭਾਵੇਂ ਗੁਰਦੇਵ ਜੀ ਨੇ ਇਹ ਖਾਲਸਾ ਸ਼ਕਤੀ ਕੇਵਲ ਤੇ ਕੇਵਲ ਜ਼ੁਲਮ ਅਤੇ ਜ਼ਾਲਮ ਦਾ ਖਾਤਮਾ ਕਰਨ ਲਈ ਸਥਾਪਿਤ ਕੀਤੀ ਸੀ, ਪਰ ਪਹਾੜੀ ਰਾਜੇ ਇਸ ਨੂੰ ਆਪਣੇ ਲਈ ਹੀ ਖਤਰਾ ਸਮਝ ਰਹੇ ਸਨ, ਜਿਸ ਕਰਕੇ ਉਹ ਅਨੰਦਪੁਰ ਦੇ ਵਾਸੀ ਸਤਿਗੁਰੂ ਜੀ ਨਾਲ ਬਿਨਾਂ ਹੀ ਕਾਰਨ ਗਹਿਰੀ ਈਰਖਾ ਰੱਖ ਕੇ ਜ਼ਿਆਦਤੀਆਂ ਕਰ ਰਿਹਾ ਸੀ। ਇਸ ਕਹਿਲੂਰ ਦੇ ਰਾਜੇ ਭੀਮ ਚੰਦ ਦੀ ਸ਼ਹਿ ਤੇ ਛੋਟੇ ਮੋਟੇ ਹੋਰ ਰਜਵਾੜੇ ਅਕਾਰਨ ਹੀ ਗੁਰੂ ਘਰ ਦੀਆਂ ਨਿਰਮਲ ਅਤੇ ਨਿਰਵੈਰ ਸੰਗਤਾਂ ਲਈ ਹਰ ਆਏ ਦਿਨ ਨਵੀਆਂ ਮੁਸ਼ਕਲਾਂ ਖੜੀਆਂ ਕਰਨ ਲਈ ਤਤਪਰ ਰਹਿੰਦੇ। ਭਾਵੇਂ ਸਮੇਂ ਸਮੇਂ ਇਨ੍ਹਾਂ ਨੂੰ ਮੂੰਹ ਦੀ ਖਾਣੀ ਪਈ, ਪਰ ਆਪਣੀਆਂ ਈਰਖਾ ਨਾਲ ਭਰੀਆਂ ਬੇਹੂਦਾ ਹਰਕਤਾਂ ਤੋਂ ਬਾਜ ਆਉਣ ਦੀ ਥਾਂ ਇਹ ਸਤਿਗੁਰੂ ਜੀ ਦੀ ਹਉ ਪਰੇ ਦੀ ਨੀਤੀ ਨੂੰ ਖਾਲਸੇ ਦੀ ਕਮਜ਼ੋਰੀ ਮੰਨਣ ਦਾ ਭਰਮ ਪਾਲਣ ਲੱਗ ਪਿਆ। ਨਿਰਵੈਰ ਸਤਿਗੁਰੂ ਜੀ ਦੇ ਮਨ ਵਿਚ ਕਿਸੇ ਲਈ ਵੀ ਵੈਰ ਭਾਵਨਾ ਨਹੀਂ ਸੀ, ਪਰ ਇਨ੍ਹਾਂ ਰਾਜਿਆਂ ਨੇ ਖਾਲਸਾਈ ਵੇਗ ਨੂੰ ਰੋਕਣ ਲਈ ਗੁਰਦੇਵ ਜੀ ਦੇ ਨਾਲ ਅਕਾਰਨ ਹੀ ਭੰਗਾਣੀ ਦੇ ਪਹਿਲੇ ਯੁੱਧ ਸਮੇਤ ਤਕਰੀਬਨ 10 ਲੜਾਈਆਂ ਕੀਤੀਆਂ, ਜਿਨ੍ਹਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਰਹਿਨੁਮਾਈ ਹੇਠ ਪ੍ਰਚੰਡ ਹੋ ਰਹੀ ਜਨ ਸ਼ਕਤੀ ਅਥਵਾ ਖਾਲਸਾ ਸ਼ਕਤੀ ਨੂੰ ਆਪਣੀ ਅਥਾਹ ਫੌਜੀ ਸ਼ਕਤੀ ਅਤੇ ਕਪਟ ਚਾਲਾਂ ਦੇ ਨਾਲ ਇਹ ਪਹਾੜੀ ਅਰੰਚਕ ਵੀ ਹਿਲਾ ਨਾ ਸਕੇ। ਇਸ ਤਰ੍ਹਾਂ ਬਾਈ ਧਾਰ ਦੇ ਰਾਜਿਆਂ ਦਾ ਇਹ ਜੁੱਟ ਅੰਦਰੋਂ ਅੰਦਰੀ ਸਤਿਗੁਰੂ ਜੀ ਤੋਂ ਪੂਰੀ ਤਰ੍ਹਾਂ ਡਰ ਚੁੱਕਾ ਸੀ, ਭੈ ਭੀਤ ਹੋ ਚੁੱਕਾ ਸੀ। ਖਾਲਸਾ ਰੂਪ ਵਿਚ ਕਲਗੀਧਰ ਪਿਤਾ ਜੀ ਦੀ ਸਰਪ੍ਰਸਤੀ ਹੇਠ ਇਕ ਜੁੱਟ ਹੋਈ ਸ਼ਕਤੀ ਦਾ ਵੇਗ ਜਦ ਜਵਾਰ ਭਾਟੇ ਦੇ ਰੂਪ ਵਿਚ ਪ੍ਰਗਟ ਹੋਣ ਲੱਗਾ, ਤਦ ਆਪਣੇ ਸੌੜੇ ਨਿੱਜੀ ਹਿੱਤਾਂ ਦੀ ਰਖਵਾਲੀ ਲਈ ਜਨਤਾ ਉਪਰ ਜ਼ੁਲਮ ਕਰਨ ਵਾਲੀ ਪਹਾੜੀ ਰਾਜਿਆਂ ਦੀ ਇਸ ਜੁੰਡਲੀ ਨੇ ਆਪਣੀ ਹੀ ਸਿਧਾਂਤਕ ਵਿਰੋਧੀ ਮੁਗਲੀਆ ਸਲਤਨਤ ਨਾਲ ਹੱਥ ਮਿਲਾ ਕੇ ਇਸ ਖਾਲਸਾਈ ਸ਼ਕਤੀ ਨੂੰ ਖਤਮ ਕਰਨ ਦੇ ਮਨਸੂਬਿਆਂ ਦੀ ਆਰੰਭਤਾ ਕਰ ਦਿੱਤੀ। ਜਦੋਂ ਖਾਲਸਾ ਰੂਪ ਵਿਚ ਕਲਗੀਧਰ ਪਿਤਾ ਜੀ ਦੀ ਸਰਪ੍ਰਸਤੀ ਹੇਠ ਇੱਕ ਜੁੱਟ ਹੋਈ ਖਾਲਸਾ ਸ਼ਕਤੀ ਨੂੰ ਉਭਾਰ ਮਿਲਿਆ, ਉਹ ਜਵਾਰ ਭਾਟਾ ਬਣਨ ਵੱਲ ਤੁਰ ਪਿਆ। ਤਦ ਆਪਣੇ ਸੌੜੇ ਨਿੱਜੀ ਹਿੱਤਾਂ ਦੀ ਰਖਵਾਲੀ ਲਈ ਜਨਤਾ ਉੱਪਰ ਜ਼ੁਲਮ ਕਰਨ ਵਾਲੇ ਪਹਾੜੀ ਰਾਜਿਆਂ ਦੀ ਜੁੰਡਲੀ ਨੇ ਆਪਣੇ ਸਿਧਾਂਤਕ ਵਿਰੋਧੀ ਮੁਗਲੀਆ ਸਲਤਨਤ ਦੇ ਨਾਲ ਹੱਥ ਮਿਲਾ ਕੇ ਇਸ ਖਾਲਸਾਈ ਸ਼ਕਤੀ ਨੂੰ ਖਤਮ ਕਰਨ ਦੇ ਮਨਸੂਬੇ ਬਣਾਉਣੇ ਆਰੰਭ ਕਰ ਦਿੱਤੇ। ਕੇਂਦਰੀ ਜ਼ਾਲਮ ਸ਼ਕਤੀ ਭਾਵੇਂ ਮੁਗਲੀਆ ਸਰਕਾਰ ਸੀ, ਕੇਂਦਰ ਵਿੱਚ ਭਾਵੇਂ ਮੇਨ ਮੁੱਖ ਜ਼ੁਲਮ ਕਰਨ ਵਾਲੀ ਸ਼ਕਤੀ ਮੁਗਲੀਆ ਸਰਕਾਰ ਸੀ, ਪਰ ਉਸ ਵੱਡੀ ਸ਼ਕਤੀ ਦੇ ਭਾਰਤ ਵਾਸੀਆਂ ਨੂੰ ਜਲੀਲ ਕਰਕੇ ਗੁਲਾਮ ਰੱਖਣ ਦੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਜੋ ਜ਼ੁਲਮੀ ਹੱਥ ਸਨ ਉਹ ਰਜਵਾੜਿਆਂ ਦੇ ਰੂਪ ਵਿੱਚ ਸਨ, ਇਹਨਾਂ ਪਹਾੜੀਆਂ ਦੇ ਰੂਪ ਵਿੱਚ ਸਨ। ਇਹਨਾਂ ਦੇ ਰਾਹੀਂ ਹੀ ਉਹ ਜਨਤਾ ਉੱਪਰ ਜ਼ੁਲਮ ਕਰਾਉਂਦੇ ਸਨ। ਜੇ ਕੇਂਦਰੀ ਜ਼ਾਲਮ ਸ਼ਕਤੀ ਨੂੰ ਤਹਿਸ ਨਹਿਸ ਕਰਕੇ ਫਿਜ਼ਾ ਵਿੱਚ ਆਜ਼ਾਦੀ ਦੀ ਸੁਗੰਧੀ ਪ੍ਰਗਟਾਉਣੀ ਸੀ ਤਾਂ ਜ਼ਾਲਮ ਦੀਆਂ ਇਹ ਬਾਹਾਂ ਭੰਨਣਾ ਸਮੇਂ ਦੀ ਅਦਿਅੰਤ ਤੀਬਰ ਲੋੜ ਸੀ। ਜੇ ਕੇਂਦਰੀ ਜ਼ਾਲਮ ਸ਼ਕਤੀ ਨੂੰ ਖਤਮ ਕਰਨਾ ਸੀ, ਆਜ਼ਾਦੀ ਦੀ ਸੁਗੰਧੀ ਪ੍ਰਗਟਾਉਣੀ ਸੀ ਫਿਜ਼ਾ ਵਿੱਚ, ਤਾਂ ਫਿਰ ਉਸ ਕੇਂਦਰੀ ਜ਼ਾਲਮ ਸ਼ਕਤੀ ਦੀਆਂ ਸਹਿਯੋਗੀ ਬਾਹਾਂ ਇਹਨਾਂ ਨੂੰ ਭੰਨਣਾ ਸਮੇਂ ਦੀ ਅਤਿਅੰਤ ਜ਼ਰੂਰਤ ਸੀ। ਆਖਰ ਜ਼ਾਲਮ ਮੁਗਲੀਆ ਸਲਤਨਤ ਅਤੇ ਉਸਦੇ ਸਹਿਯੋਗੀ ਹੋ ਰਹੇ ਇਹਨਾਂ ਪਹਾੜੀ ਰਾਜਿਆਂ, ਜਿਨ੍ਹਾਂ ਨੂੰ ਬਾਈ ਧਾਰ ਦੇ ਰਾਜੇ ਵੀ ਕਿਹਾ ਜਾਂਦਾ ਹੈ, ਦੇ ਕੀਤੇ ਜਾ ਰਹੇ ਅਤਿਆਚਾਰ ਦੇ ਖਾਤਮੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣੀ ਸਰਪ੍ਰਸਤੀ ਵਾਲੀ ਖੁੱਲ ਦੇ ਕੇ ਜ਼ਾਲਮਾਂ ਲਈ ਅਖੀਰ ਵੰਗਾਰ ਘੱਤ ਮਾਰੀ, ਜਿਸ ਨੂੰ ਸਰਦਾਰ ਰਤਨ ਸਿੰਘ ਭੰਗੂ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਇਸ ਤਰ੍ਹਾਂ ਦਰਜ ਕੀਤਾ ਹੈ ਕਿ ਕਈ ਵਾਰ ਸਿੰਘਨ ਲੈ ਲੂਟ ਕਮਲੋਟ ਆਦਿ ਸਭ ਕਰ ਲਈ ਛੂਟ, ਝੱਖੀ ਕਮਲੋਟ ਪਿੰਡ ਲੀਨੇ ਮਾਰ, ਦੂਨ ਟਿੱਬੇ ਕਰ ਦੀਨੇ ਖੁਆਰ, ਤੋ ਪਰਬਤੀਅਨ ਆਨ ਮਚਾਈ ਲੜਾਈ, ਸਿੰਘਨ ਦੀਏ ਰਾਜੇ ਭਜਾਈ, ਹੋਏ ਫਿੱਕੇ ਘਰ ਬੈਠੇ ਜਾਏ, ਮੁਲਕ ਲਇਓ ਉਨ ਸਿੰਘਨ ਉਗਰਾਹੇ। ਸਿੰਘਾਂ ਦੇ ਇਸ ਫੁਲਾਦੀ ਹੌਸਲੇ ਤੋਂ ਘਬਰਾ ਕੇ ਡਰ ਕੇ ਫਰਿਆਦੀ ਕਹਿਲੂਰੀਏ ਦਿੱਲੀ ਗਏ, ਪਰਬਤੀਅਨ ਪਰ ਸੁਕੇਲੇ ਆਏ, ਹੁਤ ਰਾਜੇ ਜੇ ਬਾਈ ਠਾਣੇ, ਸਤ ਧਾਰਨ ਮਧ ਜਲੰਧਰੀ ਜਾਣੈ, ਤੋ ਆਏ ਅਨੰਦਪੁਰ ਘੱਤੀ ਲੜਾਈ, ਗੁਰ ਭੱਜੇ ਵੈ ਰਾਜੇ ਬਾਈ, ਤੋ ਹਾਰ ਸਭ ਸ਼ਰਮਿੰਦੇ ਪਏ, ਟਕੇ ਦੇਨ ਦਿਲ ਪਤ ਸੁ ਰਹੇ। ਖਾਲਸੇ ਤੋਂ ਦੰਦ ਖੱਟੇ ਕਰਾ ਕੇ ਸ਼ਰਮਿੰਦਗੀ ਦੇ ਮਾਰੇ ਇਹ ਪਹਾੜੀਏ ਇਹ ਬਾਈ ਧਾਰ ਦੇ ਰਾਜੇ ਦਿੱਲੀ ਦਰਬਾਰ ਜਾ ਕੇ ਫਰਿਆਦੀ ਹੋਈ ਅਤੇ ਗੁਰੂ ਘਰ ਪ੍ਰਤੀ ਔਰੰਗਜ਼ੇਬ ਨੂੰ ਭੜਕਾਉਣ ਲੱਗੇ ਕਿ ਹੇ ਸ਼ਾਹ ਜੀ, ਜਾਂ ਤਾਂ ਸਾਡੀ ਮਦਦ ਕਰਕੇ ਸਾਡੇ ਰਾਹੀਂ ਕਾਇਮ ਇਸ ਆਪਣੇ ਰਾਜ ਭਾਗ ਦੀ ਮਦਦ ਕਰੋ। ਔਰੰਗਜ਼ੇਬ ਨੂੰ ਕਹਿਣ ਲੱਗੇ ਕਿ ਹੇ ਸ਼ਾਹ, ਜਾਂ ਤਾਂ ਸਾਡੀ ਮਦਦ ਕਰਕੇ ਸਾਡੇ ਰਾਹੀਂ ਕਾਇਮ ਇਸ ਆਪਣੇ ਰਾਜ ਭਾਗ ਦੀ ਮਦਦ ਕਰ ਲੈ, ਨਹੀਂ ਤਾਂ ਅਸੀਂ ਤੁਹਾਡੀ ਮੁਗਲੀਆ ਸਰਕਾਰ ਦਾ ਟੈਕਸ ਕਰਜ਼ਾ ਮਹਿਸੂਲ ਭਰਨ ਤੋਂ ਅਸਮਰੱਥ, ਅਸੀਂ ਇਹ ਜਜੀਆ ਜਾਂ ਟੈਕਸ ਤੁਹਾਨੂੰ ਨਹੀਂ ਦੇਵਾਂਗੇ ਬਲਕਿ ਖਾਲਸੇ ਨੂੰ ਭਰਨ ਲਈ ਮਜਬੂਰ ਹੋ ਜਾਵਾਂਗੇ, ਕਿਉਂਕਿ ਖਾਲਸਾ ਇਸ ਵੇਲੇ ਬਹੁਤ ਵੱਡੀ ਸ਼ਕਤੀ ਬਣ ਚੁੱਕਾ ਹੈ। ਔਰੰਗਜ਼ੇਬ ਦੇ ਕੋਲ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਪ੍ਰਤੀ ਉਹਨਾਂ ਦੇ ਵਿਰੁੱਧ ਵਿਚ ਉਸ ਦੇ ਕੰਨ ਇਸ ਤਰ੍ਹਾਂ ਇਹਨਾਂ ਰਾਜਿਆਂ ਨੇ ਭਰੇ ਜਿਸ ਦਾ ਵਰਣਨ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਰਤਨ ਸਿੰਘ ਭੰਗੂ ਜੀ ਨੇ ਇਸ ਤਰ੍ਹਾਂ ਕੀਤਾ ਹੈ, ਕਹੇ ਹਮਾਰੀ ਮਦਦ ਕਰੇ ਨਹੀਂ ਤਾਂ ਮਾਮਲੇ ਉਨਹੋਂ ਕੀ ਭਰੋ, ਕਹੇ ਹਮਾਰੀ ਮਦਦ ਕਰੋ ਨਹੀਂ ਤਾਂ ਮਾਮਲੋ ਉਨਹੀਂ ਕੋ ਭਰੋ, ਉਸਨੇ ਫੋ ਫੌਜ ਬਹੁਤ ਕਰ ਲਈ, ਉਨ ਪੈ ਦਰਬਦ ਆਵਤ ਬਹੁਤਈ, ਵੋ ਗੁਰੂ ਕਹਾਵੈ ਸਾਰੀ ਹਿੰਦ, ਵੋ ਚਾਹੈ ਮਾਰੈ ਪਾਤਸ਼ਾਹਨ ਜਿੰਦ, ਵੋ ਆਪ ਸੱਚਾ ਪਾਤਸ਼ਾਹ ਕਹਾਵੈ, ਵੋ ਤੁਮਕੋ ਝੂਠਾ ਸ਼ਾਹ ਬਤਾਵੈ, ਉਸ ਦਰਬ ਕਰੋੜਨ ਕੀ ਥੁੜ ਨਾਹੇ, ਕਈ ਰਸਾਇਣੀ ਰਹੇ ਸੰਗ ਬਾਏ। ਅਜਿਹੀਆਂ ਹੋਰ ਚੁੱਕ ਵਾਲੀਆਂ ਗਲਤ ਬਿਆਨੀਆਂ ਜਦ ਕਹਿਲੂਰੀ ਰਾਜੇ ਭੀਮ ਚੰਦ ਦੀ ਅਗਵਾਈ ਵਿਚ ਉਸ ਦੇ ਸਹਿਯੋਗੀਆਂ ਨੇ ਔਰੰਗਜ਼ੇਬ ਦੇ ਕੰਨ ਭਰਨ ਲਈ ਕੀਤੀਆਂ ਤਾਂ ਉਹ ਵੀ ਕਾਫ਼ੀ ਚਿੰਤਨਤਰ ਹੋਇਆ। ਰਾਜੇ ਭੀਮ ਚੰਦ ਕਹਿਲੂਰੀਏ ਕਹੀ ਨੌਰੰਗੇ ਪਾਤਸ਼ਾਹ ਸੁਣ ਚਿੰਤਾ ਭਈ, ਮਤ ਕਤ ਹਮ ਪਰ ਸੋ ਚੜ ਆਏ, ਕੱਚੀ ਬੁਲਾਏ ਅਬ ਲਈਏ ਦਵਾਏ। ਉਸਦੇ ਮਨ ਵਿਚ ਆਇਆ ਕਿ ਕਿਤੇ ਇਹ ਖਾਲਸੇ ਰਾਜ ਦੀ ਸ਼ਕਤੀ ਮੇਰੇ ਉਪਰ ਹੀ ਚੜਾਈ ਨਾ ਕਰਦਾ। ਇਸ ਲਈ ਇਹ ਬੜਾ ਅਜੇ ਕੱਚੀ ਹੈ, ਕਿਉਂ ਨਾ ਇਸ ਨੂੰ ਹੁਣੇ ਹੀ ਦਬਾ ਲਿਆ ਜਾਵੇ। ਕਹਿਲੂਰ ਦੇ ਰਾਜੇ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਵੱਲੋਂ ਇਸ ਸਾਰੀ ਗਲਤ ਚੁੱਕ ਦਾ ਨਤੀਜਾ ਇਹ ਹੋਇਆ ਕਿ ਬਹੁਤ ਵੱਡੀ ਤਾਦਾਦ ਵਿਚ ਦਿੱਲੀ ਦੀ ਸੈਨਾ, ਜੋ ਕਾਬਲ ਅਤੇ ਖੈਬਰ ਵਾਲੇ ਪਾਸੇ ਤੋਂ ਹਿੰਦੁਸਤਾਨ ਦੀ ਰਖਵਾਲੀ ਲਈ ਤਾਇਨਾਤ ਸੀ, ਉਸ ਨੂੰ ਗੁਰੂ ਸਾਹਿਬ ਉਪਰ ਹਮਲਾ ਕਰਨ ਲਈ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਗਿਆ। 10 ਲੱਖ ਫੌਜ ਕਾਬਲ ਦਰੈ ਪਤ ਦਿੱਲੀ ਹੁਤੀ ਰਖਾਏ, ਦੀਨੈ ਰੁਕੈ ਲਿਖੈ ਉਹਨੇ ਪੜੋ ਗੁਰੂ ਪਰਤਾਏ।